ਕਹਿੰਦੇ ਇਹਦੇ ਨਾਲ ਕੱਢ ਹੋਣਾ, ਕੋਈ ਬੜਾ ਡੋਲ ਹੈ, ਕੋਈ ਛੋਟਾ ਹੈ, ਕੋਈ ਬੋਕਾ ਹੈ, ਕੋਈ ਗੜਵੇ ਨੂੰ ਬੰਨੀ ਹੋਈ ਹੈ ਰੱਸੀ, ਕੱਢਣਾ ਸਭ ਨੇ ਹੀ ਹੈ, ਨਿਸ਼ਚੇ ਦੀ ਬਾਤ ਆ ਆਪਣੇ। ਸੋ ਮਹਾਰਾਜ ਕਹਿੰਦੇ ਅੰਮ੍ਰਿਤ ਤੇਰੇ ਅੰਦਰ ਹੈ, ਇਹ ਖੂਹ ਭਰਿਆ ਪਿਆ, ਤੂੰ ਸ਼ਬਦ ਦੇ ਨਾਲ ਕੱਢ ਲੈ। ਜਿਸ ਤਰ੍ਹਾਂ ਆਪਾਂ ਹੁਣ ਜਾਪ ਕਰਿਆ ਸੀ ਨਾ ਸ਼ਬਦ ਦਾ, ਅੰਮ੍ਰਿਤ ਵੇਲੇ ਉੱਠਿਆ ਕਰ, ਇਸ਼ਨਾਨ ਕਰਕੇ ਕਿਸੇ ਏਕਾਂਤ ਥਾਂ ਤੇ ਬਹਿ ਜਾ ਕਰ ਆਸਣ ਬਿਛਾ ਕੇ, ਫੇਰ ਤੂੰ ਇਹ ਸ਼ਬਦ ਨੂੰ ਜਪ। ਜਪਣ ਦੇ ਨਾਲ ਇਹ ਹੌਲੀ ਹੌਲੀ ਇਹ ਲੱਗ ਜਿਹੜੀ ਹੈ ਸ਼ਬਦ ਦੀ, ਇਹ ਅੰਮ੍ਰਿਤ ਦੇ ਖੂਹ ਪਾਣੀ ਜਿੱਥੇ ਆਇਆ ਉੱਥੇ ਤੱਕ ਪਹੁੰਚੂਗੀ। ਫੇਰ ਇਹ ਹੋਏਗਾ ਕਿ ਕਹਿੰਦੇ ਤੇਰੇ ਅੰਦਰ ਨਾਮ ਹੀ ਨਾਮ ਹੋ ਜਾਏਗਾ, ਨਾਮ ਦੀ ਐਨਰਜੀ ਆ ਜਾਏਗੀ, ਨਾਮ ਦੀ ਸ਼ਕਤੀ ਆ ਜਾਏਗੀ। ਨਾਮ ਦੀ ਸ਼ਕਤੀ ਕਿੱਡੀ ਹੁੰਦੀ ਹੈ, ਇਹਦਾ ਕੋਈ ਆਦਮੀ ਅੱਜ ਤੱਕ ਨਹੀਂ ਪੈਦਾ ਹੋਇਆ ਜਿਹੜਾ ਅੰਦਾਜ਼ਾ ਲਾ ਲਵੇ। ਪਾਈ ਨਾਮ ਅਮੋਲ ਕੀ ਬਣਾ ਕੋਈ ਜਾਣ ਤੋਂ, ਜਿੰਨਾ ਭਾਗ ਮਥਾਏ ਸਨਾਨ ਖਾ ਰੰਗਵਾ। ਉਹ ਨਾਮ ਅੰਦਰ ਹੈ, ਨੌ ਨਿਧਰ ਨਵਾਂ ਖਜ਼ਾਨਿਆਂ ਵਾਲਾ ਅੰਮ੍ਰਿਤ ਹਰ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਰਾਮ। ਜਿੱਥੇ ਹੈਗਾ ਉੱਥੇ ਨਿਸ਼ਾਨੀ ਹੈ, ਸੁਣ ਸਮਾਦ ਉੱਥੇ ਕੋਈ ਫੁਰਨਾ ਨਹੀਂ ਆਉਂਦਾ, ਅਨਹਤ ਹੈ ਨਾਲ। ਉੱਥੇ ਬਾਰਿਸ਼ ਹੁੰਦੀ ਹੈ ਨਾਮ ਦੀ, ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼, ਤਿੱਥੇ ਊਂਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ। ਨਾਨਕ ਦੁੱਖ ਸੁੱਖ ਵਿਆਪਤ ਨਹੀਂ, ਨਾ ਦੁੱਖ ਦਾ ਪਤਾ ਲੱਗਦਾ ਨਾ ਸੁੱਖ ਦਾ ਪਤਾ ਲੱਗਦਾ, ਦੋਹਾਂ ਤੇ ਉੱਤੇ ਲੰਘ ਜਾਂਦਾ। ਜੇ ਤਤੀ ਦਵੀ ਦੇ ਬਿਠਾਤਾ ਨਾਮ ਦੇ ਮੰਡਲ ਚ ਗਿਆ ਹੋਇਆ, ਸਾਡੇ ਮੰਗਣ ਚੀਕਾ ਨਹੀਂ ਉਹ ਮਾਰਦਾ, ਉਹਨੂੰ ਪਤਾ ਵੀ ਸੁਰਤ ਉਹਦੀ ਨਾਮ ਦੇ ਵਿੱਚ ਚਲੀ ਗਈ। ਸਰੀਰ ਦਾ ਦੁੱਖ ਸੁੱਖ ਉੱਥੇ ਪਹੁੰਚਦਾ ਨਹੀਂ ਹੈ, ਨਾਨਕ ਦੁੱਖ ਸੁੱਖ ਵਿਆਪਤ ਨਹੀਂ ਜਿੱਥੇ ਆਤਮ ਰਾਮ ਪ੍ਰਕਾਸ਼। ਜਿੱਥੇ ਆਤਮਾ ਦਾ ਪ੍ਰਕਾਸ਼ ਹੋ ਜਾਂਦਾ ਦੁੱਖਾਂ ਤੋਂ ਉੱਪਰ ਹੋ ਜਾਂਦਾ। ਹੁਣ ਕਿੱਡੀ ਬੜੀ ਕੀਮਤੀ ਚੀਜ਼ ਸਾਡੇ ਅੰਦਰ ਰੱਖੀ ਹੋਈ ਹੈ। ਕੱਲ ਮੈਂ ਕਿਹਾ ਸੀ ਕਿ ਉਹਦੇ ਤਰੀਕਾ ਪਿਆਰੇ ਉਹ ਆ ਹੈ ਸਾਡੇ ਸਾਡੀ ਸੰਪਰਦਾ ਚ ਸਿੱਖ ਧਰਮ ਦੇ ਅੰਦਰ। ਬਾਕੀ ਸੰਪਰਦਾਵਾਂ ਨੇ ਵਾਹਿਗੁਰੂ ਨੇ ਬੇਅੰਤ ਦੁਨੀਆਂ ਜਦ ਤੋਂ ਸੰਸਾਰ ਰਚਿਆ ਬਣਾਈ ਹੈ ਤੇ ਉਹਦੇ ਤਰਨ ਦਾ ਵੀ ਸਾਧਨ ਬਣਾਇਆ ਹੋਇਆ। ਸੋ ਜਿਹੜਾ ਸਾਡਾ ਸਾਧਨ ਹੈ ਇਹਨੂੰ ਬਣਾਓ, ਦੂਜਿਆਂ ਨਾਲ ਜ਼ਿਆਦਾ ਝਗੜਾ ਸਾਡਾ, ਸਾਨੂੰ ਆਪ ਹੀ ਨਹੀਂ ਲੱਭਿਆ ਆਦੇ ਰੌਲਾ ਤਾਂ ਅਸੀਂ ਪਾਈ ਜਾਂਦੇ ਹਾਂ, ਸਾਨੂੰ ਅਜੇ ਪਤਾ ਹੀ ਨਹੀਂ ਲੱਗਿਆ ਅੰਦਰਲੇ ਅੰਮ੍ਰਿਤ ਦਾ ਬਾਹਰਲਾ ਅੰਮ੍ਰਿਤ ਠੀਕ ਹੈ। ਉਹਦਾ ਨਾਂ ਅਸੀਂ ਰੱਖ ਲਿਆ, ਉਸ ਵੇਲੇ ਅੰਮ੍ਰਿਤ ਨਹੀਂ ਸੀ, ਉਸ ਵੇਲੇ ਪਾਹੁਲ ਕਹਿੰਦੇ ਸੀ, ਪੀਵੋ ਪਾਹੁਲ ਖੰਡੇ ਤਾਰ ਹੋਏ ਜਨ ਸਵੇਲਾ। ਸਹਿ ਗੁਰੂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਤੇ ਗੁਰੂ ਦਾ ਜਿਹੜਾ ਚਰਿੱਤਰ ਹੁੰਦਾ, ਮੈਂ ਕੱਲ ਵੀ ਬੇਨਤੀ ਕਰੀ ਸੀ ਕਿ ਉਹ ਨਿਰਵੈਰ ਹੁੰਦਾ, ਨਿਰਾਲਾ ਹੁੰਦਾ। ਦੁਨੀਆਂ ਨਹੀਂ ਸੋਚ ਸਕਦੀ ਗੁਰੂ ਦੇ ਬਾਰੇ, ਗੁਰੂ ਸਭ ਕੁਛ ਜਾਣਦਾ ਹੁੰਦਾ ਤੇ ਐਸਾ ਪ੍ਰਮਾਣ ਕੀਤਾ ਹੈ। ਬੜੋ ਪਿਆਰ ਨਾਲ ਨਿਰਵੈਰ ਨਿਰਾਲਾ महाराज कहते सतगुरु होया करदा घर में घर दिखाए दे सो सतगुर परोसिया। ए शरीर दे विच जिहड़ा वैगुरु नूं मुलाजमे ओ सतगुरु हुंदा। कहते निशानी की है, कहते पंच शब्द तुनकार तुन बाजे शब्द निशान। पंज शब्दां दी तुनकार हुंदी है जिहनूं अनहद शब्द कहते। ए जदों निशानी आ जावे तां समझ लवे मैनूं राह लभ गया। दीप लो पताल ते खंड मंडल हैरान। ए सत बातियां हुंदियां भजन करने वाले दियां, सत स्टेजा। जिवें मंजला उच्चे थां ते किते चढ़ना है, सत मुकाम रस्ते विच आउण भी पहला आओ फिर आओ फिर आओ। ये गल्लां बड़ियां समझण वालियां ने। लगातार सत्संग करो तां किते जाके समझ आउंदियां ने, फिर भी बहुत मुश्किल। नौ दा मैं लै दिना, नौ लैण नाल कोई फर्क नहीं पैना। पहली वादी तलाश दी हुंदी है। बाबे फरीद वंगन तलाश लगे 24 साल जंगलां च भटकदा रहा तलाश करदा वाहिगुरु। दूसरी होया करदी है वादी है इश्क प्यार दी। फिर गुरु कोल चलिया गया मुरशद कोल, 14 साल उत्थे प्यार करिया। तीसरी वादी होया करदी है वादी है मैं मारफत पता लग जाता भी इतने वाहगुरु आप ही है, ओदा ही नूर है, आप ही पथरिया। लेकिन अखा नाल नहीं अजे देखिया। तीसरी पौड़ी चढ़ गया, तीसरे डंडे ते तीसरे समझ लो तीसरे मुकाम ते पहुंच गया। चौथे मुकाम ते जाके लिव लग जा, अगला हाका मारदा भाई प्रशादा छकला तू क्यों नहीं छकदा, इथे ही बैठा। बाहर चलिया गया उथे ही लिव लग गई, उथे ही बैठा रहा। नाम दी धुन अंदर चल पैंदी है पूरे जोर नाल, उहदे विच सुरत लग जांदी है, इहनूं लिव लगणा कहिंदे। महाराज कहिंदे जे लिव नहीं ना लगी प्यारे हो इक गल सुण लो, तुहाडी देह है जिहड़ी है देह कहाउण दे काबल नहीं है। इह कोड़ होया है देह नूं, कोड़ी देह है। साची लिवै बिन देह निमाणी, देह निमाणी लिवै वाजो क्या करे बेचारे। तीसरी मंजिल ते नहीं असि, चौथी ते पहुंचे नहीं है कि लिव नहीं साड़ी लगी अजे। लिव लगती है असि जानते हैं भी तेरी लिव लगी हुई है, तुन लगी हुई है पैसे कमाउण च। तू गलत काम करने वास्ते लिव लाई बैठा। वो जब परमेश्वर दे नाम नाल लिव लगती है अंदर रस आउंदा। ਟਾਈਮ ਭੁੱਲ ਜਾਂਦਾ, ਅੰਦਰਲੇ ਪਾਸੇ ਨਾਦ ਸੁਣਦੇ ਨੇ, ਬਗੈਰ ਵਜਾਇਆ ਹੋਇਆ ਬਾਜੇ ਵੱਜਦੇ ਨੇ। ਉਹ ਇੰਨੀ ਮਿੱਠੀ ਸੁਰੀਲੀ ਧੁਨ ਹੈ, ਉਹਦੇ ਵਿੱਚ ਉੱਠ ਨਹੀਂ ਹੁੰਦਾ ਆਦਮੀ ਤੇ ਲਿਵ ਲੱਗ ਜਾਂਦੀ ਹੈ, ਨਾਮ ਉਹਦੇ ਵਿੱਚ ਚੱਲਦਾ, ਸ਼ਬਦ ਦੀ ਗੂੰਜ ਪੈਂਦੀ ਹੈ ਤੇ ਨਾਲ ਬਾਜੇ ਹੁੰਦੇ। ਇਹ ਚੌਥੀ ਮੰਜ਼ਿਲ ਹੋ ਜਾਇਆ ਕਰਦੀ ਹੈ। ਪੰਜਵੀਂ ਹੋਇਆ ਕਰਦੀ ਹੈ ਵਹਿਦੀਅਤ ਦੀ, ਪਤਾ ਲੱਗ ਜਾਂਦਾ ਵੀ ਮੈਂ ਤੇ ਵੈਂਗਰੂ ਅੱਡ ਅੱਡ ਨਹੀਂ ਹੈਗੇ, ਅਸੀਂ ਇੱਕੋ ਹੀ ਹਾਂ। ਲੇਕਿਨ ਅਜੇ ਤੱਕ ਅੰਦਰੋਂ ਨਹੀਂ ਮੰਨਿਆ, ਅੰਦਰੋਂ ਮੰਨ ਲਓ ਜੇ ਕੋਈ ਮੰਨ ਲਏ, ਹੁਣ ਇਹ ਬ੍ਰਹਮ ਗਿਆਨੀ ਹੋ ਜੂਗਾ ਇੱਥੇ ਬੈਠਾ ਬੈਠਾ। ਕੋਈ ਬੰਦਾ ਹਿੰਮਤ ਨਾਲ ਮੰਨ ਲਓ, ਮੈਂ ਦੱਸ ਦਿੰਦਾ। ਮਹਾਰਾਜ ਕਹਿੰਦੇ ਆਦਿ ਸੱਚ ਜੁਗਾਦ ਸੱਚ ਹੈ ਪੇ ਸੱਚ ਨਾਨਕ ਉਸੇ ਦਿੱਤਾ। ਇਹਦਾ ਮਤਲਬ ਕੀ ਹੈ? ਅਸੀਂ ਤਾਂ ਜਾਣਦੇ ਹੀ ਨਹੀਂ, ਪ੍ਰੋਫੈਸਰ ਨਹੀਂ ਜਾਣਦੇ, ਗਿਆਨੀਆਂ ਨੂੰ ਨਹੀਂ ਪਤਾ, ਸੰਤਾਂ ਨੂੰ ਪਤਾ। ਉਹ ਇਹ ਹੈ ਵੀ ਵਾਹਿਗੁਰੂ ਤਾਂ ਬਿਨਾਂ ਹੈ ਹੀ ਕੋਈ ਨਹੀਂ, ਮੈਂ ਹਾਏ ਨਹੀਂ, ਮੈਂ ਨਾਹੀਂ, ਪ੍ਰਭ ਸਭ ਕੁਛ ਤੇਰਾ। ਇਹ ਤਾਂ ਤੂੰ ਹੀ ਤੂੰ ਹੈ, ਮੈਂ ਤਾਂ ਹਾਏ ਨਹੀਂ, ਮੈਂ ਐਵੇਂ ਵਿੱਚ ਪੜ ਕੇ ਆ ਕੇ। ਜਿਹਨੂੰ ਇਹ 100% ਵਿਸ਼ਵਾਸ ਹੋ ਜਾਵੇ, ਉਸੇ ਵੇਲੇ ਬ੍ਰਹਮ ਦਾ ਗਿਆਨ ਹੋ ਜਾਏਗਾ। ਇਹਨੂੰ ਅਭੇਦ ਅਵਸਥਾ ਕਹਿੰਦੇ ਨੇ। ਅਜੇ ਮਿਲਿਆ ਨਹੀਂ ਹੈ, ਲੇਕਿਨ ਵੈਦੀਅਤ ਵਿੱਚ ਪਹੁੰਚ ਗਿਆ, ਖਿਆਲ ਆਉਣ ਲੱਗ ਗਏ ਵੀ ਇੱਥੇ ਹੋਰ ਕੋਈ ਨਹੀਂ, ਹੁਣ ਇੱਥੋਂ ਕਹਾਂ ਫੇਰ ਤਰੱਕੀ ਕਰੀ। ਫੇਰ ਕਿੱਥੇ ਪਹੁੰਚਿਆ? ਕਹਿੰਦੇ ਹੈਰਾਨੀ ਦੇ ਮੰਡਲ ਚ ਪਹੁੰਚ ਗਿਆ, ਬਿਸਮਾਰ ਦੇ ਮੰਡਲ ਵਿੱਚ ਪਹੁੰਚ ਗਿਆ। ਸਹਿ ਨਹੀਂ ਹੁੰਦਾ, ਜਰ ਨਹੀਂ ਹੁੰਦਾ, ਇੰਨਾ ਆਨੰਦ ਆਉਂਦਾ। ਹੁਣ ਇੱਕ ਮੰਜ਼ਿਲ ਹੋਰ ਰਹਿ ਗਈ, ਸੱਤਵੀਂ। ਉਹ ਕਿਹੜੀ ਰਹਿ ਗਈ? ਉਹ ਗੁਰੂ ਦੀ ਮਦਦ ਤੇ ਬਿਨਾਂ ਨਹੀਂ ਲੰਘ ਹੋਇਆ ਕਰਦਾ, ਇੱਥੇ ਗੁਰੂ ਦੀ ਮਦਦ ਦੀ ਲੋੜ ਹੈ, ਪੂਰੇ ਸੱਤ ਪੂਰੇ ਸੰਤ ਦੀ ਲੋੜ ਹੈ। ਕੋਈ ਸੰਤ ਹੈ ਨਹੀਂ ਦੁਨੀਆ 'ਚ, ਬੜਾ ਮੁਸ਼ਕਲ ਹੈ। ਗੁਰੂ ਗ੍ਰੰਥ ਸਾਹਿਬ ਅੱਗੇ ਹੀ ਬੇਨਤੀਆਂ ਕਰੋ, ਇਹ ਹੀ ਨਗਾ ਦੇਣਗੇ। ਗੁਰੂ ਗ੍ਰੰਥ ਸਾਹਿਬ ਜੋ ਹੈ ਨਾ, ਪ੍ਰਤੀਕ ਹੁੰਦਾ, ਇਹ ਗੁਰੂ ਨਾਨਕ ਸਾਹਿਬ ਦੇ ਪ੍ਰਤੀਕ ਹੈ। ਦਸਾਂ ਪਾਤਸ਼ਾਹੀਆਂ ਦਾ, ਦਸ ਪਾਤਸ਼ਾਹੀਆਂ ਤਾਂ ਕਹਿੰਦੇ ਆ ਇਕੱਲੇ ਗੁਰੂ ਹੋਇਆ, ਨੌ ਗੁਰੂ ਦਾ ਗੁਰੂ ਨਾਨਕ ਸਾਹਿਬ। ਗੁਰੂ ਜੋਤ ਹੈ, ਉਹ ਹੁਣ ਵੀ ਹੈਗੀ, ਹਰੇਕ ਦੇ ਅੰਦਰ ਹੈ। ਜਿਹੜਾ ਮਿਲਣਾ ਚਾਹੁੰਦਾ ਮਿਲ ਲਓ, ਤਰੀਕੇ ਹੁੰਦੇ ਨੇ ਉਹਦੇ ਮਿਲਣ ਦੇ ਵੀ। ਉਹਦੀ ਮਿਹਰਬਾਨੀ ਹੁੰਦੀ ਹੈ, ਉਹ ਇਹ ਜੀਵ ਦੇ ਵਿੱਚੋਂ ਦੁਆਇਤ ਖਤਮ ਕਰਕੇ, ਏਕ ਤੇ ਏਕਤਾ ਵਿੱਚ ਦਾਖਲ ਕਰਕੇ ਇਹਦਾ ਮੈਂ ਭਾਵ ਕੱਟ ਦਿੰਦਾ, ਇੱਥੇ ਪਰਮੇਸ਼ਰ ਹੀ ਪਰਮੇਸ਼ਰ ਰਹਿ ਜਾਂਦਾ। ਉਹਨੂੰ ਕਹਿੰਦੇ ਨੇ ਫਨਾਹ ਫਿਲਾ, ਜਾਂ ਫਨਾਹ ਅੱਲਾ, ਅੱਲਾ ਦੇ ਵਿੱਚ ਫਨਾਹ ਹੋ ਜਾਣਾ, ਵਾਹਿਗੁਰੂ ਚ ਭੇਦ ਹੋ ਜਾਣਾ। ਇਹ ਚੀਜ਼ਾਂ ਗੁਰੂ ਕੋਲ ਹੁੰਦੀਆਂ। ਜੇ ਜਿਹੜਾ ਗੁਰੂ ਹੈ ਉਹ ਕਹਿੰਦੇ ਗੁਰੂ, ਉਸ ਨੂੰ ਤਾਂ ਨੇ ਘਰ ਨੇ ਘਰ ਦਿਖਾਏ ਦੇ ਸਤਿਗੁਰ ਪੁਰਖ ਜਾਣ। ਇਹ ਸਰੀਰ ਵਿੱਚ ਵਾਹਿਗੁਰੂ ਨਾਲ ਮਿਲਾਉਂਦਾ ਹੈਗਾ, ਵਾਹਿਗੁਰੂ ਹੈ ਸਰੀਰ ਚ। ਉਹ ਪਰਛਾਵੇਂ ਨੂੰ ਅਸੀਂ ਮੰਨ ਕੇ ਮੈਂ ਮੰਨੀ ਜਾਂਦੇ ਹਾਂ, ਇਹ ਹੁਣ ਗੱਲ ਟੁੱਟਦੀ ਨਹੀਂ ਹੈ। ਗੱਲਾਂ ਦੱਸੀਆਂ ਤੇ ਨਹੀਂ ਟੁੱਟਦੀ, ਇਹ ਤਾਂ ਸਾਧਨਾ ਨਾਲ ਟੁੱਟਦੀ ਹੈ, ਉਹ ਨਹੀਂ ਆਉਂਦੀ। ਸੋ ਗੁਰੂ ਜਿਹੜਾ ਉਹ ਦਿਖਾ ਦਿੰਦਾ, ਗੁਰੂ ਹੁੰਦਾ ਹੀ ਇਸ ਕਰਕੇ ਹੈ, ਗੁਰੂ ਨੂੰ ਅਸੀਂ ਸਭ ਕੁਛ ਸੌਂਪਦੇ ਹਾਂ ਇਸ ਕਰਕੇ, ਮੈਨੂੰ ਤੂੰ ਮਿਲਾ ਦੇ ਰੱਬ ਨੂੰ, ਮੇਰੇ ਕੋਲੋਂ ਜੰਮਣ ਮਰਨ ਦੀ ਫਾਈ ਲਾ ਦੇ। ਮਹਾਰਾਜ ਕਹਿੰਦੇ ਫਿਰ ਆਉਂਦੀਆਂ ਅਵਸਥਾ, ਦੀਪ ਲੋ ਪਤਾਲ ਤੇ ਖੰਡ ਮੰਡਲ ਹੈਰਾਨ ਵਿਸਮਾਤ ਦੀ ਅਵਸਥਾ, ਤਾਰ ਘੋਰ ਬਜੰਤਰ ਤੇ ਸਾਚ ਪੁਰਖ ਸੁਲਤਾਨ। ਉੱਥੇ ਬੇਅੰਤ ਮਹਾਰਾਜ ਕਹਿੰਦੇ ਸੋ ਦਰ ਕਿਹਾ, ਸੋ ਕਰ ਕਿਹਾ, ਜਿਤ ਮੈਂ ਸਰਬ ਸਮਾਲੇ, ਬਾਜੇ ਤੇਰੇ ਨਾਦ ਨੇਕ ਸੰਤਾਂ ਕੇਤੇ ਵਾਉਣ ਵਾਲੇ, ਗਿਣਤੀ ਮਿਣਤੀ ਤੋਂ ਬਾਹਰ ਨੇ ਗਾਉਣ ਵਾਲੇ। ਮਹਾਰਾਜ ਕਹਿੰਦੇ ਤਾਰ ਘੋਰ ਬਜੰਤਰ ਤੇ ਸਾਚ ਤਖ਼ਤ ਸੁਲਤਾਨ। ਐਸਾ ਜੋ ਗੁਰੂ ਹੁੰਦਾ ਹੈ ਉਹਦਾ ਸਾਡੇ ਵਰਗਾ ਸੁਭਾਅ ਨਹੀਂ ਹੁੰਦਾ, ਸਾਤੋਂ ਵੱਖਰਾ ਹੁੰਦਾ, ਨਿਰਵੈਰ ਹੁੰਦਾ, ਨਿਰਾਲਾ ਹੁੰਦਾ। ਉਹਦੀ ਕਿਰਿਆ ਨੂੰ ਕੋਈ ਜਾਣ ਨਹੀਂ ਸਕਦਾ। ਕੱਲ ਮੈਂ ਬੜੀ ਲੰਮੀ ਚੌੜੀ ਬੇਨਤੀ ਕਰਕੇ ਦੱਸੀ ਸੀ ਕਿ ਗੁਰੂ ਮਹਾਰਾਜ ਨਾਲ ਬਗੈਰ ਕਿਸੇ ਮਤਲਬ ਤੇ ਯੁੱਧ ਸ਼ੁਰੂ ਹੋ ਗਈ, ਕੋਈ ਮਤਲਬ ਨਹੀਂ ਸੀ। ਜੇ ਸੀ ਤਾਂ ਉਹ ਦੁਨਿਆਵੀ ਸੀ, ਰਾਜਸੀ ਮਤਲਬ ਸੀ, ਰਾਜਸੀ ਚਾਲ ਸੀ ਵੀ ਇਹ ਜਿਹੜੇ ਮੌਤ ਤੋਂ ਉੱਤੇ ਹੁੰਦੇ ਜਾਂਦੇ ਨੇ, ਅੰਮ੍ਰਿਤ ਜਿਨ੍ਹਾਂ ਦੇ ਮੂੰਹ ਨੂੰ ਲੱਗਦਾ ਹੈ, ਅੰਮ੍ਰਿਤ ਅੰਦਰ ਹੈ, ਅੰਮ੍ਰਿਤ ਪੀਵੈ ਅੰਮ੍ਰਿਤ ਹੋਵੇ, ਜਿਹਨੇ ਵੀ ਉਹ ਅੰਦਰਲਾ ਅੰਮ੍ਰਿਤ ਪੀ ਲਿਆ ਉਹ ਮੁੜ ਕੇ ਨਹੀਂ ਮਰਦਾ, ਨਾ ਉਹ ਅੰਮ੍ਰਿਤ ਕਦੇ ਟੁੱਟਦਾ। ਲਾਲ ਰੰਗ ਤਿਸਕੋ ਲੱਗਾ ਜਿਸਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਹੀ ਨਾ ਲਾਗੇ ਦਾਗਾ। ਉਹ ਜਦ ਇੱਕ ਵਾਰੀ ਮਿਲ ਗਿਆ ਫੇਰ ਨੀ ਉਹ ਆਦਮੀ ਕਦੇ ਥੱਲੇ ਆਇਆ ਕਰਨਾ, ਕਿਉਂਕਿ ਮਾਇਆ ਦੀ ਉੱਥੇ ਪਹੁੰਚਣੀ ਹੈ ਨਾ, ਹੋਣ ਕਰਕੇ ਉਹ ਗਿਰਦਾ ਨਹੀਂ ਹੈ। ਉਹ ਅੰਮ੍ਰਿਤ ਜਿਨ੍ਹਾਂ ਨੇ ਜਿਨ੍ਹਾਂ ਨੂੰ ਪ੍ਰਾਪਤ ਹੋ ਗਿਆ, ਜਿਹੜੇ ਉਮੀਦਵਾਰ ਸੀ ਉਹ ਮੌਤ ਤੋਂ ਡਰਨ ਤੋਂ ਹਟ ਗਏ। ਇੱਧਰ ਗੁਰੂ ਮਹਾਰਾਜ ਨੇ ਟੁੱਟੇ ਹੋਏ ਬੰਦੇ ਨੂੰ ਚਾਰ ਟੁਕੜੇ ਹੋਏ ਹੋਏ ਕੱਲ ਮੈਂ ਦੱਸੇ ਸੀ ਵੀ ਉਹ ਪੂਰਾ ਕਰਤਾ, ਪੂਰਾ ਕਰਕੇ ਇਹਨੂੰ ਰਿਸ਼ੀ ਬਣਾ ਦਿੱਤਾ, ਨਾਲ ਹੁਕਮ ਦੇ ਦਿੱਤਾ ਵੀ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪੇ। ਉਹਦੇ ਬਾਅਦ ਮਹਾਰਾਜ ਨੇ ਗਿਆਨ ਦੇ ਕੇ ਆਪਣੇ ਬਰਾਬਰ ਕਰ ਲਿਆ, ਆਤਮ ਰਸ ਜੇ ਜਾਣੀ ਸੋਹ ਖਾਲਸ ਦੇ ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਹੀਂ ਪੇ। ਹੁਣ ਜਿਹੜਾ ਰੱਬ ਬਣ ਗਿਆ ਉਹਨੂੰ ਮੌਤ ਦਾ ਕੀ ਡਰ? ਜਿਹੜੇ ਇਸ ਤਰ੍ਹਾਂ ਦੇ ਬੰਦੇ ਹੋਏ ਉਹ ਜ਼ੁਲਮ ਨੂੰ ਸਹਿ ਨਾ ਸਕੇ, ਉਹਨਾਂ ਨੇ ਟੋਕਟਾਕੀ ਸ਼ੁਰੂ ਕਰਤੀ ਵੀ ਤੁਸੀਂ ਮਾੜਾ ਕੰਮ ਕਰਦੇ ਹੋ, ਤੁਹਾਡਾ ਕੰਮ ਨੀ ਰਾਜੇ ਚੁਲੀ ਨਿਆਮ ਕੀ, ਰਾਜਾ ਤਾਂ ਹੁੰਦਾ ਜੇ ਨਿਆਮ ਕਰੇ, ਨਹੀਂ ਤਾਂ ਰਾਜਾ ਕਸਾਈ ਹੁੰਦਾ। ਕਲ ਕਾਤੀ ਰਾਜੇ ਕਸਾਈ ਧਰਮ ਬਣ ਕਰ ਉੱਡ ਰਿਹਾ, ਕੂੜ ਮਾਵਲ ਸੱਚ ਚੰਦਰਮਾ ਦੀਸੇ ਰਾਹੀਂ ਕਹਿ ਚੜੇ ਵੀ ਤੁਸੀਂ ਰਾਜੇ ਬਣੇ ਹੋਏ ਹੋ, ਵਾਹਿਗੁਰੂ ਨੇ ਤੁਹਾਡੇ ਤੇ ਕਿਰਪਾ ਕਰੀ। ਤੁਸੀਂ ਇੱਕ ਅੱਖ ਨਾਲ ਦੇਖੋ ਸਾਰਿਆਂ ਨੂੰ, ਹਿੰਦੂਆਂ ਨੂੰ ਅੱਡ ਦੇਖਦੇ ਹੋ, ਇਸਲਾਮ ਵਾਲਿਆਂ ਨੂੰ ਅੱਡ ਦੇਖਦੇ ਹੋ, ਇਹਨਾਂ ਦੇ ਵਿੱਚ ਵੀ ਅਮੀਰ ਆਦਮੀਆਂ ਨੂੰ ਅੱਡ ਦੇਖਦੇ ਹੋ, ਗਰੀਬਾਂ ਨੂੰ ਅੱਡ ਦੇਖਦੇ ਹੋ। ਇਹ ਡਰ ਜਿਹੜਾ ਸੀ ਇਹ ਰਾਜਿਆਂ ਨੂੰ ਕੁਦਰਤੀ ਪੈਂਦਾ, ਕਿਤੇ ਵੀ ਜਨਤਾ ਦਾ ਜ਼ੋਰ ਵੱਧ ਜਾਵੇ ਰਾਜਾ ਡਰ ਜਾਂਦਾ। ਉਹਦੇ ਕਰਕੇ ਉਹਨਾਂ ਨੇ ਪਹਿਲਾਂ ਤਾਂ ਚਲਾਕੀਆਂ ਕਰੀਆਂ, ਪਹਾੜੀ ਰਾਜਿਆਂ ਨੂੰ ਚੱਕਦੇ ਰਹੇ, ਅਖੀਰ ਬਹੁਤ ਵੱਡਾ ਯੁੱਧ, ਕਿੰਨੀ ਫੌਜ ਮਹਾਰਾਜ ਲਿਖਦੇ ਆ ਵੀ 10 ਲੱਖ ਫੌਜ ਭੇਜੀ, ਸਾਰੀ ਆਨੰਦਪੁਰ ਸਾਹਿਬ ਦੇ ਦੁਆਲੇ ਨਹੀਂ ਸੀ। ਇਹ ਤਾਂ ਤੁਹਾਡੇ ਨਾਲ ਦੂਜੇ ਜਿਹੜੇ ਵਾਰ ਲਏ ਨੇ ਨਾ ਰੌਲਾ ਪਾ ਲੈਣਗੇ ਵੀ 10 ਲੱਖ ਤੁਸੀਂ ਦੱਸੋ ਵੀ ਕਿੰਨੇ ਏਰੀਏ ਚ ਆਉਂਦੀ, ਉਹਨੂੰ 10 ਲੱਖ ਨੂੰ ਕਿਵੇਂ ਸਮਾਨ ਪਹੁੰਚਦਾ। ਉਹ ਸਾਰੇ ਪੰਜਾਬ ਚ ਅਪਲਾਈ ਕਰੀ ਹੋਈ ਸੀ ਵੀ ਕਿਤੋਂ ਨਾ ਕੋਈ ਤੁਰ ਸਕੇ, ਹਰ ਥਾਂ ਦੇ ਉੱਤੇ ਸੀ ਵੀ ਕਿਤੋਂ ਸਿੱਖ ਇਕੱਠੇ ਨਾ ਹੋ ਜਾਣ, ਗੁਰੂ ਮਹਾਰਾਜ ਦੇ ਪਿਆਰੇ ਹਮਲਾ ਨਾ ਕਰ ਦੇਣ, ਉਹ ਹਰ ਥਾਂ ਤੇ ਦਬਾਏ ਹੋਏ ਸੀਗੇ, ਕੋਈ ਨਾਕਾ ਨਹੀਂ ਸੀਗਾ। ਹੁਣ ਵੀ ਤੁਹਾਨੂੰ ਪਤਾ ਹੀ ਹੈ ਵੀ ਕਿਸ ਤਰ੍ਹਾਂ ਦੇ ਨਾਲ ਨਾਕਾਬੰਦੀ ਹੁੰਦੀ ਹੈ। ਸੋ ਆਨੰਦਪੁਰ ਦੇ ਘੇਰੇ ਨੂੰ 6 ਮਹੀਨੇ ਲੱਗ ਗਏ। ਉਸ ਵੇਲੇ ਗੁਰੂ ਮਹਾਰਾਜ ਬਾਹਰ ਨਿਕਲਦੇ ਨੇ, ਹੈਰਾਨ ਹੋ ਗਏ, ਕਹਿਣ ਲੱਗੇ ਵੀ ਇਹ ਪੱਤੇ ਦਰਖਤਾਂ ਦੇ ਛਿੱਲਾਂ ਨਹੀਂ ਨਜ਼ਰ ਆਉਂਦੀਆਂ। ਕਹਿਣ ਲੱਗੇ ਪਾਤਸ਼ਾਹ ਤੇਰੇ ਪਿਆਰਿਆਂ ਨੇ ਪੱਤੇ ਵੀ ਵਾਲ ਵਾਲ ਪੀਲੇ ਨੇ, ਛਿੱਲਾਂ ਵੀ ਰਗੜ ਰਗੜ ਕੇ ਖਾ ਲਈਆਂ ਨੇ, ਕਿ ਕੁਛ ਦਿਨ ਹੋਰ ਸਰੀਰ ਦਾ ਨਿਰਵਾਹ ਹੋ ਜਾਏ ਤੇ ਤੇਰੇ ਲੇਖੇ ਲੱਗ ਜਾਵੇ, ਐਵੇਂ ਹੀ ਨਾ ਸਰੀਰ ਅਸੀਂ ਛੱਡ ਦਈਏ। ਮਹਾਰਾਜ ਕਹਿੰਦੇ ਖਾਲਸਾ ਜੀ ਤੁਸੀਂ ਬਹੁਤ ਵੱਡਾ ਤਪ ਕਰ ਲਿਆ। ਉਧਰ ਉਹ ਵੀ ਦੁਖੀ ਹੋ ਗਏ, ਉਥੋਂ ਬਾਰ ਬਾਰ ਹਦਾਇਤਾਂ ਆਉਂਦੀਆਂ ਨੇ ਬਈ ਕਿੱਦਾਂ ਕਹਿ ਕਿਲਾ, 10,000 ਬੰਦਾ ਤੁਸੀਂ ਮੈਨੂੰ ਦੱਸਿਆ ਵੀ ਸੀਗਾ ਤੇ ਤੁਸੀਂ 10 ਲੱਖ ਬੰਦੇ 10,000 ਨੂੰ ਕਾਬੂ ਨਹੀਂ ਕਰ ਸਕੇ ਅਜੇ ਤੱਕ, ਸਜਾਵਾਂ ਦੀਆਂ ਲਿਸਟਾਂ ਆ ਗਈਆਂ ਵੀ ਫਾਂਸੀ ਚਾੜ ਦਿੱਤੇ ਜਾਓਗੇ, ਖੱਲਾ ਚ ਮੜਾ ਦਿੱਤੇ ਜਾਓਗੇ, ਕੁੱਤਿਆਂ ਤੋਂ ਪੜਵਾ ਦਿੱਤੇ ਜਾਓਗੇ ਜੇ ਤੁਸੀਂ ਹਾਰ ਕੇ ਇੱਥੋਂ ਤੁਰੇ। ਡਰ ਗਏ ਸਾਰੇ, ਹੱਲਾ ਕਰਨ ਦੀ ਤਾਕਤ ਨਹੀਂ ਹੈ। ਅਖੀਰ ਚਾਲ ਰਾਜਸੀ ਚਾਲ ਚੱਲੀ, ਉਹ ਇੱਕ ਔਰੰਗਜ਼ੇਬ ਦੇ ਨਾਮ ਦੀ ਇੱਕ ਚਿੱਠੀ ਬਣਾਈ ਗਈ, ਸੱਚੀ ਸੀ ਜਾਂ ਝੂਠੀ ਸੀ ਇਹਦਾ ਅੱਜ ਤੱਕ ਕਿਸੇ ਨੂੰ ਨਹੀਂ ਪਤਾ ਲੱਗਿਆ। ਇਹੋ ਜਿਹੇ ਮੌਕਿਆਂ ਦੇ ਉੱਤੇ ਬੜਾ ਕੁਛ ਚੱਲਿਆ ਕਰਦਾ। ਕੁਰਾਨ ਸ਼ਰੀਫ ਰੱਖਿਆ ਗਿਆ ਸਿਰ ਦੇ ਉੱਤੇ ਚੁਕਾ ਕੇ, ਜਿਹੜਾ ਵੱਡਾ ਮੌਲਵੀ ਸੀ ਉਸ ਨੂੰ ਭੇਜਿਆ ਗਿਆ ਰਾਜਦੂਤ ਦੇ ਨਾਲ ਵੀ ਗੁਰੂ ਦੇ ਸੁਰੇਸ਼ ਪਿਤਾ ਦੇ ਪਾਸ ਜਾ। ਇਧਰਲੇ ਪਾਸੇ ਪਹਾੜੀਆਂ ਨੇ ਸਾਲਗ੍ਰਾਮ ਲਿਆ ਕੇ ਰੱਖਿਆ, ਆਟੇ ਦੀ ਗਊ ਬਣਾਈ ਤੇ ਗਊ ਦੇ ਮੂਹਰੇ ਇੱਕ ਛੁਰੀ ਰੱਖ ਦਿੱਤੀ। ਜਾ ਕੇ ਗੁਰੂ ਮਹਾਰਾਜ ਦੇ ਕੋਲ ਰੱਖ ਦਿੱਤੀਆਂ ਵੀ ਮਹਾਰਾਜ ਸਭ ਤੋਂ ਬੜੀ ਜਿਹੜੀ ਚੀਜ਼ ਹੈ ਇਹ ਇਸਲਾਮ ਵਾਲਿਆਂ ਵਾਸਤੇ ਕੁਰਾਨ ਦੀ ਹੈ, ਤੇ ਜਿਹੜੇ ਪਹਾੜੀ ਰਾਜੇ ਨੇ ਇਹਨਾਂ ਵਾਸਤੇ ਗਊ ਹੈ, ਆ ਛੁਰੀ ਰੱਖੀ ਪਈ ਹੈ ਵੀ ਗਊ ਜਿਵੇਂ ਹੋ ਜਾਏਗੀ ਜੇ ਤੁਸੀਂ ਸਾਡੀ ਗੱਲ ਨਾ ਮੰਨੇ। ਸਾਨੂੰ ਵੀ ਬਹੁਤ ਤਾੜਨਾ ਆ ਰਹੀਆਂ ਨੇ, ਅਸੀਂ ਮਜਬੂਰ ਹੋਏ ਜਾ ਨਹੀਂ ਸਕਦੇ, ਰੌਲਾ ਸਿਰਫ ਅਸੀਂ ਬਚ ਤਾਂ ਸਕਦੇ ਹਾਂ ਜੇ ਤੁਸੀਂ ਕਿਲਾ ਛੱਡਦੇ ਹੋ। ਅਸੀਂ ਆ ਜਾਮਨ ਦਿੰਦੇ ਹਾਂ, ਮਹਾਰਾਜ ਕਹਿੰਦੇ ਪਿਆਰੇ ਹੋ ਜਾਮਨੀਆਂ ਤੁਹਾਡੀਆਂ ਕੱਚੀਆਂ ਰਾਜਸੀ ਚਾਲਾਂ ਨੇ, ਅਸੀਂ ਇਹਨਾਂ ਚਾਲਾਂ ਚ ਨਹੀਂ ਆਉਂਦੇ। ਅੰਦਰਲੇ ਪਾਸੇ ਗੱਲ ਚੱਲ ਪਈ, ਗੱਲ ਉਹ ਕੋਈ ਮਾੜੇ ਸਿੱਖ ਨਹੀਂ ਸੀਗੇ ਵੀ ਐਵੇਂ ਅਸੀਂ ਕਹਿ ਦਈਏ ਜੀ ਬੇਦਾਵਾ ਦੇਣ ਵਾਲੇ ਐ ਸੀਗੇ, ਬਿਲਕੁਲ ਨਹੀਂ। ਬੜੀਆਂ ਭਾਰੀ ਤਕਲੀਫਾਂ, 99 ਨੰਬਰ ਤਾਂ ਲੈ ਰਹੇ, 1 ਨੰਬਰ ਤੇ ਫੇਲ ਹੋਏ ਸੀ। ਉਹ ਵੀ ਜਾ ਕੇ ਦੂਰੀ ਵਾਰੀ ਇਮਤਿਹਾਨ ਦੇ ਕੇ ਪਾਸ ਹੋ ਕੇ ਮਹਾਰਾਜ ਤੋਂ ਵਰ ਲਏ ਉਹਨਾਂ ਨੇ। ਉਸ ਵੇਲੇ ਰਾਏ ਖਿਲਾਫੀ ਹੋ ਗਈ, ਨਿਸ਼ਚਾ ਕੁਛ ਕਮਜ਼ੋਰ ਪੈ ਗਿਆ। ਕਹਿਣ ਲੱਗੇ ਗੁਰੂ ਮਹਾਰਾਜ ਨੇ ਸ਼ਕਤੀ ਤਾਂ ਕੋਈ ਦਿਖਾਈ ਨਹੀਂ ਹੈ, ਮਨੁੱਖਾਂ ਵਾਂਗੂ ਲੜਦੇ ਨੇ ਵੀ ਸੱਚੇ ਪਾਤਸ਼ਾਹ। ਹੁਣ ਫਿਰ ਇਹ ਚਾਲ ਆਪਾਂ ਵੀ ਚੱਲੀਏ, ਆਪਾਂ ਨਿਕਲਣ ਦੀ ਗੱਲ ਕਰੀਏ, ਇੱਕ ਵਾਰੀ ਨਿਕਲ ਜਾਈਏ ਇੱਥੋਂ, ਫੇਰ ਆਪਾਂ ਤਿਆਰੀ ਕਰ ਲਾਂਗੇ। ਮਹਾਰਾਜ ਕਹਿੰਦੇ ਨਹੀਂ ਪਿਆਰੇ ਹੋ, ਇਹ ਹੁਣ ਬਿਲਕੁਲ ਹਿੱਲ ਚੁੱਕੇ ਨੇ, 7 ਦਿਨ ਹੋਰ ਲਓ, 7 ਦਿਨਾਂ ਬਾਅਦ ਇਹਨਾਂ ਨੇ ਹਿੱਲ ਜਾਣਾ। ਜੇ ਸਾਡਾ ਵਚਨ ਨਾ ਮੰਨਿਆ ਤਾਂ ਖੁਆਰੀ ਬਹੁਤ ਹੋਏਗੀ। ਉਸ ਵੇਲੇ ਦੌਰ ਆਇਆ ਹੋਰ, ਮਹਾਰਾਜ ਕਹਿੰਦੇ ਦੇਖੋ ਸਿੱਖ ਜਿਹੜਾ ਹੁੰਦਾ ਨਾ, ਉਹ ਕਦੇ ਵੀ ਗੁਰੂ ਦੇ ਸਾਹਮਣੇ ਜਿਉਂਦਾ ਹੋ ਕੇ ਨਹੀਂ ਆਇਆ ਕਰਦਾ। ਸਿੱਖ ਦਾ ਜਿਹੜਾ ਹੈ ਉਹ ਮਰਿਆ ਹੋਇਆ ਹੁੰਦਾ, ਉਹਨੇ ਗੁਰੂ ਨੂੰ ਸਭ ਕੁਛ ਸੌਂਪਿਆ ਹੁੰਦਾ, ਤਨ ਮਨ ਧਨ ਸਭ ਸੌਂਪ ਗੁਰੂ ਕੋ। ਜਦ ਤੁਸੀਂ ਮਨ ਮੈਨੂੰ ਦੇਤਾ, ਤਨ ਮੈਨੂੰ ਦੇਤਾ, ਇੰਨੇ ਕਾਲੇ ਕਿਉਂ ਪੈਨੇ? ਤੇ ਮਰੀਜ਼ ਤਾਂ ਜਿਹੜਾ ਹੁੰਦਾ ਹੈ ਉਹਦੇ ਬਾਰੇ ਐਂ ਪੜ ਲਓ, ਮੁਰਦਾ ਹੋਏ ਕੇ ਮਰੀਦ ਬੜੇ ਜਾਣਾ, ਮੁਰਦਾ ਹੋਏ ਕੇ ਮਰੀਦ ਬੜੇ ਜਾਣਾ। ਮੁਰਦਾ ਹੋਏ ਕੇ ਮਰੀਦ ਬਣ ਜਾਵਣਾ, ਮੁਰਦਾ ਹੋਏ ਕੇ ਮਰੀਦ ਬਣ ਜਾਵਣਾ। ਸਾਵਰ ਸਿਦਕ ਸ਼ੀਰ ਭਰਮ ਭੋਖੋ, ਨਾ ਗੋਲਾ ਮੁੱਲ ਖਰੀਦ ਕਾਰੇ ਜੋਗ, ਨਾ ਤਿਸ ਨੀਂਦ ਨਾ ਭੁੱਖ ਨਾ ਖਾਣਾ ਸੋਗ। ਮਹਾਰਾਜ ਕਹਿੰਦੇ ਤੁਸੀਂ ਤਾਂ ਐਂ ਗੱਲ ਕਰਦੇ ਹੋ ਜਿਵੇਂ ਤੁਸੀਂ ਗੁਰੂ ਹੁੰਦੇ ਹੋ ਤੇ ਮੈਂ ਸਿੱਖ ਹੁੰਦਾ। ਤੁਸੀਂ ਮੈਨੂੰ ਸੀਸ ਅਰਪਣ ਕੀਤਾ ਹੋਇਆ, ਸਭ ਕੁਛ ਅਰਪਣ ਕੀਤਾ ਹੋਇਆ, ਗੁਰੂ ਦੀ ਰਜ਼ਾ ਵਿੱਚ ਦੇਈਦਾ ਹੁੰਦਾ ਕਿ ਗੁਰੂ ਨਾਲ ਗੁਰੂ ਨੂੰ ਮੱਤਾਂ ਦੇਈਦੇ ਹਨ? ਮਹਾਰਾਜ ਨੇ ਰਮਜ ਦੇ ਦਿੱਤੀ, ਲੇਕਿਨ ਭੁੱਖ ਦਾ ਦੁੱਖ ਇੰਨਾ ਸੀ, ਉਹਨਾਂ ਦੇ ਅਕਲ ਚ ਹੋਣਾ ਹੈ ਵੀ ਜੇ ਕਿਲਾ ਛੱਡ ਦਈਏ ਤਾਂ ਬਚ ਰਹਾਂਗੇ। ਮਹਾਰਾਜ ਕਹਿੰਦੇ ਸਾਰੇ ਪੰਜਾਬ ਦੇ ਵਿੱਚ ਫੌਜਾਂ ਹੀ ਫੌਜਾਂ ਲੱਗੀਆਂ ਹੋਈਆਂ ਪਿਆਰੇ, ਉਹ ਘਰ ਦਾ ਹੀ ਨੀ ਤੁਹਾਨੂੰ ਪਹੁੰਚਣ ਦੇਣਾ ਕਿਸੇ ਨੇ, ਬੁਰੀ ਤਰ੍ਹਾਂ ਮਾਰੇ ਜਾਵੋਗੇ ਇਹਦੇ ਨਾਲ।